ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾਂ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸੈ ਮੇਰਾ ਹੀਅਰੈ, ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦਿਓ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਮੇਰਾ ਹੀਅਰੈ, ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦਿਓ ਕਿਰਪਾ ਨਿਧ, ਨਾਨਕ ਕੈ ਸੁਖ ਏਹੀ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਉਸ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧਨਾਸਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਸਤਿਗੁਰੂ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਕਿਰਪਾ ਕਰੋ, ਸਾਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਅਭੇਦ ਹੋਇਆ ਜਾ ਸਕਦਾ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਉਚਾਰਨ ਕੀਤਾ ਹੈ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਗੁਰਮੁਖੋ, ਜੇ ਤੁਸੀਂ ਉਸ ਅਕਾਲ ਪੁਰਖ ਦੇ ਨਾਲ ਅਭੇਦ ਹੋਣਾ ਚਾਹੁੰਦੇ ਹੋ, ਠਾਕੁਰ ਗਾਈਐ ਆਤਮ ਰੰਗ, ਆਤਮ ਦਾ ਅਰਥ ਹੈ ਮਨ, ਮਨ ਦੇ ਪ੍ਰੇਮ ਨਾਲ ਅਥਵਾ ਆਪਣੇ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਠਾਕੁਰ ਗਾਈਐ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਕਰਨਾ ਚਾਹੀਦਾ। ਪਹਿਲੀ ਗੱਲ, ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗ ਕੇ ਵਾਹਿਗੁਰੂ ਦਾ ਜਸ ਕਰਨਾ ਹੈ। ਦੂਸਰੇ ਨੰਬਰ ਤੇ ਸਰਣੀ ਪਾਵਨ ਨਾਮ ਤੇ ਆਵਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਹੈ। ਤੀਸਰੇ ਨੰਬਰ ਤੇ ਨਾਮ ਤੇ ਆਵਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਧਿਆਉਣਾ ਹੈ। ਕੀਰਤਨ ਤੇ ਨਾਮ ਇਹ ਕਲਯੁਗ ਦੇ ਪ੍ਰਧਾਨ ਸਾਧਨ ਨੇ। ਤੀਸਰੀ ਗੱਲ ਹੋ ਗਈ ਸਰਣੀ ਪਾਵਨ, ਇਹ ਤਿੰਨੇ ਸਾਧਨਾਂ ਦੇ ਨਾਲ ਸਹਿਜ ਸਮਾਵਨ ਸੰਗ, ਸੰਗ ਦਾ ਅਰਥ ਹੈ ਇਹ ਤਿੰਨੇ ਸਾਧਨਾਂ ਦੇ ਨਾਲ ਸਹਿਜ ਸਮਾਵਣ, ਬਈ ਸਹਿਜੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾਇਆ ਜਾ ਸਕਦਾ। ਜਿਹੜਾ ਮਨੁੱਖ ਮਨ ਦੇ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਜਸ ਗਾਉਂਦਾ ਹੈ ਅਤੇ ਨਾਲ ਉਸ ਪ੍ਰਭੂ ਦਾ ਨਾਮ ਧਿਆਉਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਰਹਿੰਦਾ, ਇਹਨਾਂ ਤਿੰਨੇ ਸਾਧਨਾਂ ਦੇ ਸੰਗ ਨਾਲ ਸਹਿਜ ਸਮਾਵਣੋ ਸੁਤੇ ਸਿੱਧ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਉਹ ਮਹਾਂਪੁਰਖ ਜੋ ਮਨ ਦੇ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹਨੂੰ ਇੱਕ ਸੂਰਮੇ ਦੇ ਰੂਪ ਦੇ ਵਿੱਚ ਵਰਣਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈ ਅਤਿ ਸੂਰਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਇਸ ਕਲਯੁਗ ਦੇ ਵਿੱਚ ਜਿਸ ਮਨੁੱਖ ਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਲੱਗ ਗਿਆ ਹੈ, ਸੋ ਕਹੀਅਤ ਹੈ ਸੂਰਾ, ਉਹੀ ਸੰਸਾਰ ਦੇ ਵਿੱਚ ਅਸਲੀ ਸੂਰਮਾ ਆਖਿਆ ਜਾਂਦਾ ਹੈ। ਕਿਉਂਕਿ ਜਿਹਦੇ ਮਨ ਦੇ ਵਿੱਚ ਉਸ ਪ੍ਰਭੂ ਦਾ ਸੱਚਾ ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਇੱਥੋਂ ਤੱਕ ਉਸ ਪ੍ਰਭੂ ਦੇ ਪਿਆਰ ਤੋਂ ਤਾਨ ਮਾਨ ਧਨ ਸਭ ਕੁਛ ਨਿਸ਼ਾਵਰ ਕਰ ਦਿੰਦਾ। ਸੂਰਮੇ ਤਿੰਨ ਪ੍ਰਕਾਰ ਦੇ ਮੰਨੇ ਹਨ, ਰਥੀ, ਮਹਾਰਥੀ ਤੇ ਅਤਰਥੀ। ਧਾਰਮਿਕ ਖੇਤਰ ਦੇ ਵਿੱਚ ਵੀ ਸੂਰਮਿਆਂ ਦੀ ਗੱਲ ਆਉਂਦੀ ਹੈ। ਜਿਹੜਾ ਆਪਣੇ ਸਰੀਰ ਨੂੰ ਪਾਪਾਂ ਤੇ ਵਿਕਾਰਾਂ ਤੋਂ ਬਚਾ ਲਵੇ ਉਹ ਰਥੀ ਸੂਰਮਾ ਹੈ, ਤੇ ਜਿਹੜਾ ਆਪਣੀਆਂ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਲਵੇ ਉਹ ਮਹਾਰਥੀ ਸੂਰਮਾ ਹੈ, ਤੇ ਜਿਹੜਾ ਆਪਣੇ ਮਨ ਨੂੰ ਮਾੜੇ ਫੁਰਨਿਆਂ ਤੋਂ ਕੰਟਰੋਲ ਕਰ ਲਵੇ ਉਹ ਅਤਰਥੀ ਸੂਰਮੇ। ਇੱਥੇ ਉਸ ਸੂਰਮੇ ਦੀ ਗੱਲ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ। ਇਸ ਕਲਯੁਗ ਦੇ ਵਿੱਚ ਜਿਸ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਲੱਗਿਆ ਹੈ, ਸੋ ਕਹੀਅਤ ਹੈ ਸੂਰਾ, ਅਸਲੀ ਉਹੀ ਅਤਰਥੀ ਸੂਰਮਾ ਆਖਿਆ ਜਾਂਦਾ ਹੈ।
ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਤਰਥੀ ਸੂਰਮੇ ਦੀ ਨਿਸ਼ਾਨੀ ਕੀ ਹੈ। ਹਾਜ਼ੂਰ ਕਹਿੰਦੇ ਆਤਮ ਜਿਣੈ, ਆਤਮ ਦਾ ਅਰਥ ਹੈ ਮਨ, ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਮਨ ਨੂੰ ਜਿੱਤਣਾ ਹੀ ਸਭ ਤੋਂ ਔਖਾ ਹੈ, ਪਰ ਉਹ ਧਰਮੀ ਸੂਰਬੀਰ, ਉਹ ਸੰਤ ਸਿਪਾਹੀ, ਉਹ ਮਹਾਂਪੁਰਖ ਸੂਰਮਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਸਗਲ ਵਸ ਤਾਂ ਕਹਿ ਸਾਰਾ ਸੰਸਾਰ ਫਿਰ ਉਹਦੇ ਵਸ ਹੋ ਜਾਂਦਾ। ਜਿਵੇਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਮਨ ਜੀਤੈ ਜਗ ਜੀਤ। ਜਿਹੜਾ ਮਨੁੱਖ ਮਨ ਨੂੰ ਜਿੱਤ ਲਵੇ ਉਹ ਸਾਰੇ ਸੰਸਾਰ ਨੂੰ ਹੀ ਜਿੱਤ ਲੈਂਦਾ ਹੈ। ਧਰਮੀ ਸੂਰਮਾ ਆਤਮ ਜਿਣੈ, ਉਹ ਆਪਣੇ ਮਨ ਨੂੰ ਜਿੱਤਦਾ ਹੈ, ਸਾਰਾ ਸੰਸਾਰ ਉਹਦੇ ਵਸ ਵਿੱਚ ਆ ਜਾਂਦਾ ਹੈ। ਜਾ ਕਾ ਸਤਿਗੁਰ ਪੂਰਾ, ਪਰ ਮਨ ਨੂੰ ਕੌਣ ਜਿੱਤਦਾ ਹੈ? ਤਾਂ ਹਜ਼ੂਰ ਕਹਿੰਦੇ ਜਿਸਦਾ ਪੂਰਾ ਸਤਿਗੁਰੂ ਸਹਾਈ ਹੁੰਦਾ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿਸਦਾ ਪੂਰਾ ਸਤਿਗੁਰੂ ਸਹਾਈ ਹੁੰਦਾ ਹੈ ਉਹੀ ਆਪਣੇ ਮਨ ਨੂੰ ਜਿੱਤਦਾ ਹੈ।
ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿ ਸਮਾਵਨ ਸੰਗ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਹੋ, ਠਾਕੁਰ ਗਾਈਏ ਆਤਮ ਰੰਗ, ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਵ ਉਸਦੇ ਜਸ ਨੂੰ ਗਾਉਣਾ ਚਾਹੀਦਾ ਹੈ, ਤੇ ਨਾਲ ਦੀ ਨਾਲ ਸਰਣੀ ਪਾਵਨ ਨਾਮ ਤੇ ਆਵਣ। ਉਸ ਵਾਹਿਗੁਰੂ ਦੀ ਸ਼ਰਨ ਪੈਣ ਦੇ ਨਾਲ ਤੇ ਵਾਹਿਗੁਰੂ ਦਾ ਨਾਮ ਤੇ ਆਉਣ ਦੇ ਨਾਲ ਸਹਿਜ ਸਮਾਵਣ ਸੰਗ, ਬਈ ਇਸ ਤਰ੍ਹਾਂ ਸਹਿਜ ਦੇ ਨਾਲ ਹੀ ਸੁਤੇ ਸਿੱਧ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਈਦਾ ਹੈ।
ਜਨ ਕੇ ਚਰਨ ਵਸੈ ਮੇਰਾ ਹੀਰੈ ਸੰਗ ਪੁਨੀਤਾ ਦੇਹੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਨ ਵਾਹਿਗੁਰੂ ਦੇ ਦਾਸ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਐਸੇ ਮਹਾਂਪੁਰਖਾਂ ਦੇ ਚਰਨ ਜੇ ਮੇਰੇ ਹਿਰਦੇ ਵਿੱਚ ਵਸ ਜਾਣ ਸੰਗ ਪੁਨੀਤਾ ਦੇਹੀ, ਇਹਦੇ ਨਾਲ ਮੇਰੀ ਦੇਹੀ ਦੇਹ, ਮੇਰੀ ਕਾਇਆ, ਮੇਰੀ ਬੁੱਧੀ, ਮੇਰੀ ਆਤਮਾ ਵੀ ਪਵਿੱਤਰ ਹੋ ਸਕਦੀ ਹੈ।
ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਕਿਰਪਾ ਦੇ ਸਮੁੰਦਰ, ਤੁਸੀਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ, ਸਾਡੇ ਲਈ ਇਹੀ ਸਭ ਤੋਂ ਵੱਡਾ ਸੁਖ ਹੈ। ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਜੇ ਸਾਨੂੰ ਮਿਲ ਜਾਵੇ, ਇਹਦੇ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾ ਸਕਦੇ ਨੇ। ਇਸੇ ਲਈ ਸਾਡੇ ਲਈ ਸਭ ਤੋਂ ਵੱਡਾ ਸੁਖ ਰੂਪ ਇਹੀ ਪਦਾਰਥ ਹੈ।
ਧਨਾਸਰੀ ਮਹੱਲਾ ਪੰਜਵਾਂ, ਜਤਨ ਕਰੈ ਮਾਨੁਖ ਡੈ ਕਾਵੈ, ਉਹ ਅੰਤਰ ਜਾਮੀ ਜਾਣੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਕਿਸੇ ਪਖੰਡੀ ਸਾਧੂ ਨੂੰ ਉਪਦੇਸ਼ ਦਿੰਦੇ ਹਨ, ਜੋ ਆਪਣੇ ਆਪ ਨੂੰ ਨਿਰਵਾਣ ਸਦਵਾਉਂਦਾ ਸੀ। ਜਨ ਦੂਰ ਤੁਮਹਿ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੀਖੈ ਆਵੈ ਲੋਭੀ ਫੇਰ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪਖੰਡੀ ਮਨੁੱਖ ਹੈ ਉਹਦੀ ਕੈਸੀ ਅਵਸਥਾ ਹੁੰਦੀ ਹੈ। ਜਨ ਦੂਰ ਤੁਮਹਿ ਪ੍ਰਭ ਨੇਰ, ਹੇ ਵਾਹਿਗੁਰੂ ਜੀ, ਤੁਸੀਂ ਤਾਂ ਸਭ ਦੇ ਨੇੜੇ ਵੱਸਦੇ ਹੋ, ਪਰ ਉਹ ਤੁਹਾਨੂੰ ਦੂਰ ਜਾਣਦਾ। ਇਹ ਮਨਮੁਖ ਦੀ ਅਵਸਥਾ ਹੈ ਕਿ ਹੇ ਵਾਹਿਗੁਰੂ ਜੀ, ਤੁਸੀਂ ਤਾਂ ਸਭ ਦੇ ਨੇੜੇ ਵਸ ਰਹੇ ਹੋ, ਕਹਿ ਰਵਿਦਾਸ ਹਾਥ ਪੈ ਨੀਰੈ ਸਹਿਜੇ ਹੋਈ ਸੋ ਹੋਈ, ਪਰ ਉਹ ਤੁਹਾਨੂੰ ਦੂਰ ਸਮਝਦਾ ਹੈ। ਉਤ ਤਾਕੈ ਉਤ ਤੇ ਉਤ ਪੀਖੈ, ਪਹਿਲਾਂ ਉਧਰ ਤੱਕਦਾ ਹੈ ਬਈ ਉਥੋਂ ਕੁਛ ਮੈਨੂੰ ਮਾਇਆ ਦਾ ਲਾਭ ਪ੍ਰਾਪਤ ਹੋਵੇ, ਉਥੋਂ ਫਿਰ ਉਧਰ ਹੋਰ ਦੂਸਰੇ ਪਾਸੇ ਤੇ ਫਿਰ ਤੀਸਰੇ ਪਾਸੇ ਵੇਖਦੇ, ਕਿਉਂਕਿ ਆਦਮੀ ਦਾ ਮਨ ਕਿਤੇ ਵੀ ਖਲੋਂਦਾ ਨਹੀਂ ਹੈ। ਜਿਹੜੇ ਆਪਣੇ ਆਪ ਨੂੰ ਬਰਕਤ ਜਾਂ ਨਿਰਵਾਣ ਸੰਨਿਆਸੀ ਸਾਧੂ ਵੀ ਸਮਝਦੇ ਨੇ, ਉਹਨਾਂ ਦਾ ਮਨ ਵੀ ਮਾਇਆ ਪਿੱਛੇ ਹੀ ਭਟਕਦਾ ਹੈ। ਉਤ ਤਾਕੈ ਉਤ ਤੇ ਉਤ ਪੀਖੈ, ਪਹਿਲਾਂ ਉਧਰ ਵੇਖਦੇ ਨੇ, ਫਿਰ ਉਧਰੋਂ ਉਧਰ ਨੂੰ ਹੋਰ ਦੂਸਰੇ ਪਾਸੇ ਨੂੰ ਦੇਖਦੇ ਨੇ, ਫਿਰ ਹੋਰ ਤੀਸਰੇ ਪਾਸੇ ਨੂੰ ਵੇਖਦੇ ਨੇ। ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਤਾਂ ਸਭ ਦੇ ਨੇੜੇ ਵੱਸਦੇ ਹੋ, ਪਰ ਉਹ ਤੁਹਾਨੂੰ ਦੂਰ ਸਮਝਦਾ ਹੈ, ਕਿਉਂਕਿ ਉਹਦੇ ਅੰਦਰ ਅਗਿਆਨ ਹੈ, ਮੋਹ ਮਾਇਆ ਦਾ ਪ੍ਰਭਾਵ ਹੈ। ਉਹ ਉਧਰ ਨੂੰ ਵੇਖਦਾ, ਫਿਰ ਉਧਰੋਂ ਉਧਰ ਦੂਸਰੇ ਪਾਸੇ, ਫਿਰ ਤੀਸਰੇ ਪਾਸੇ ਵੇਖਦਾ ਹੈ, ਆਵੇ ਲੋਭੀ ਫੇਰ, ਤੇ ਇਹ ਲੋਭੀ ਫੇਰ ਮੁੜ ਕੇ ਵਾਪਸ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ। ਐਸੀ ਇਹਦੀ ਹਾਲਤ ਬਣੀ ਹੋਈ ਹੈ। ਜਤਨ ਕਰੇ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ। ਸਤਿਗੁਰੂ ਕਹਿੰਦੇ ਨੇ, ਇਹ ਮਨੁੱਖ ਅਨੇਕਾਂ ਤਰ੍ਹਾਂ ਦੇ ਯਤਨ ਕਰਦਾ ਹੈ, ਕਈ ਤਰ੍ਹਾਂ ਦੇ ਪਖੰਡ ਰਚਦਾ ਹੈ, ਡਹਿਕਾਵੈ ਫਿਰ ਕਰਦਾ ਕੀ ਹੈ, ਲੋਕਾਂ ਨੂੰ ਧੋਖਾ ਦਿੰਦਾ। ਡਹਿਕਾਵੈ ਦਾ ਅਰਥ ਹੈ ਕਿਸੇ ਨੂੰ ਵਰਗ ਲਾਉਣਾ, ਕਿਸੇ ਨੂੰ ਗੁੰਮਰਾਹ ਕਰਨਾ, ਅਸਲੀਅਤ ਛੁਪਾ ਕੇ ਕਿਸੇ ਨੂੰ ਭਰਮ ਦੇ ਵਿੱਚ ਪਾਉਣਾ, ਇਹ ਆਮ ਤੌਰ ਤੇ ਜਿਹੜੇ ਮਾਇਆ ਦੇ ਲੋੜਕੂ ਹਨ ਤੇ ਉਹ ਸਾਧੂਆਂ ਦਾ ਲਿਬਾਸ ਧਾਰਨ ਕਰਕੇ ਐਸਾ ਕਰ ਵੀ ਰਹੇ ਨੇ। ਕਿਸੇ ਆਦਮੀ ਨੂੰ ਕੋਈ ਭਰਮ ਪਾ ਦਿੱਤਾ, ਤੇਰੇ ਪਿੱਛੇ ਕੋਈ ਬਦਰੂਹ ਪਿੱਛਾ ਕਰ ਰਹੀ ਹੈ, ਕਿਸੇ ਨੂੰ ਕਹਿ ਦਿੱਤਾ ਤੇਰੇ ਉੱਤੇ ਕਿਸੇ ਨੇ ਕੋਈ ਜਾਦੂ ਮੰਤਰ ਕੀਤਾ ਹੋਇਆ ਹੈ, ਕਿਸੇ ਨੂੰ ਕੋਈ ਭਰਮ ਪਾ ਦਿੰਦੇ ਨੇ। ਸਤਿਗੁਰੂ ਫਰਮਾਉਂਦੇ ਨੇ, ਯਤਨ ਕਰੇ ਮਾਨੁਖ ਡਹਿਕਾਵੇ। ਜਿਹੜਾ ਪਖੰਡੀ ਪੁਰਸ਼ ਹੈ ਉਹ ਅਨੇਕਾਂ ਯਤਨ ਕਰਦਾ ਤੇ ਲੋਕਾਂ ਨੂੰ ਵਰਗ ਲਾਉਂਦਾ, ਧੋਖਾ ਦਿੰਦਾ, ਉਹ ਅੰਤਰਜਾਮੀ ਜਾਣੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਤੇ ਅੰਤਰਜਾਮੀ ਹੈ। ਉਹ ਤੇ ਹਰ ਇੱਕ ਮਨੁੱਖ ਦੇ ਦਿਲ ਦੀ ਭਾਵਨਾ ਨੂੰ ਜਾਣਦਾ ਹੈ।
ਪਾਪ ਕਰੇ ਕਰਮੂ ਕਰ ਪਾਵੇ, ਭੇਗ ਕਰੇ ਨਿਰਵਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਹ ਮਨੁੱਖ ਉੱਤੋਂ ਤਾਂ ਭੇਖ ਕਰੇ ਨਿਰਵਾਣ, ਨਿਰਵਾਣ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਹੋਇਆ, ਪਰ ਪਾਪ ਕਰੇ ਪਾਪ ਕਰਦਾ ਹੈ, ਪਾਪ ਅੰਦਰ ਕਪਟ ਹੈ, ਧੋਖਾ ਹੈ, ਮਾਇਆ ਦਾ ਮੋਹ ਹੈ ਅਤੇ ਪਖੰਡ ਕਰਨ ਦਾ ਹਮੇਸ਼ਾ ਲਈ ਚਾਹੋ ਹੈ। ਪਾਪ ਕਰੇ ਕਰ ਮੁਕਰ ਪਾਵੇ, ਪਾਪ ਕਰਦਾ ਹੈ ਤੇ ਪਾਪ ਕਰਕੇ ਫਿਰ ਮੁਕਰ ਜਾਂਦਾ, ਬਈ ਮੈਂ ਤੇ ਪਾਪ ਕੀਤਾ ਹੀ ਨਹੀਂ, ਨਾਲੇ ਤੇ ਪਾਪ ਕਰ ਰਿਹਾ ਹੈ, ਪਾਪ ਕਰਕੇ ਫਿਰ ਮੁਕਰ ਜਾਂਦਾ। ਕਿਉਂਕਿ ਮਨੁੱਖ ਦਾ ਸੁਭਾਵ ਹੈ ਜਦੋਂ ਉਹ ਪਾਪ ਕਰਦਾ ਹਮੇਸ਼ਾ ਲਈ ਪਰਦੇ ਵਿੱਚ ਕਰਦਾ, ਚੋਰੀ ਕਰਦਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਜੇ ਕੋਈ ਆਦਮੀ ਪੁੱਛ ਲਵੇ ਆਹ ਤੂੰ ਕੰਮ ਤੇ ਨਹੀਂ ਕੀਤਾ, ਤੇ ਫਿਰ ਮੁਕਰ ਜਾਂਦਾ, ਕਹਿੰਦਾ ਮੈਂ ਨਹੀਂ ਕੀਤਾ, ਹਾਲਾਂਕਿ ਕੀਤਾ ਹੁੰਦਾ ਪਰ ਝੂਠ ਬੋਲਦਾ। ਇਸ ਮਨੁੱਖ ਦਾ ਸੁਭਾਵ ਐਸਾ ਬਣਿਆ ਹੋਇਆ, ਪਾਪ ਵੀ ਕਰਦਾ ਤੇ ਫਿਰ ਪਾਪ ਕਰਕੇ ਮੁਕਰ ਜਾਂਦਾ। ਜਿੰਨਾ ਚਿਰ ਕੋਈ ਪੁਖਤਾ ਸਬੂਤ ਨਾ ਮਿਲੇ ਤੇ ਮੰਨਦਾ ਨਹੀਂ ਹੈ। ਪੇਖ ਕਰੇ ਨਿਰਵਾਣਾ, ਉਤੋਂ ਨਿਰਵਾਣ ਸਾਧੂਆਂ ਵਾਲਾ ਭੇਸ ਧਾਰਨ ਕੀਤਾ ਹੋਇਆ, ਬਈ ਸਾਨੂੰ ਤੇ ਮਾਇਆ ਦੀ ਕੋਈ ਇੱਛਾ ਹੀ ਨਹੀਂ ਹੈ, ਸਾਨੂੰ ਤੇ ਮਾਇਆ ਦੀ ਲੋੜ ਹੀ ਨਹੀਂ ਹੈ, ਉਤੋਂ ਇਸ ਤਰ੍ਹਾਂ ਦਾ ਭੇਸ ਧਾਰਨ ਕੀਤਾ ਹੋਇਆ ਮਲੂਕਾਂ ਵਾਲਾ, ਪਰ ਅੰਦਰੋਂ ਮਾੜੀ ਭਾਵਨਾ ਹੈ, ਲੋਕਾਂ ਨੂੰ ਧੋਖਾ ਦੇਣਾ ਅਤੇ ਲੋਕਾਂ ਨੂੰ ਵਰਗ ਲਾਉਣਾ, ਲੋਕਾਂ ਦੇ ਕੋਲੋਂ ਪਖੰਡ ਕਰ ਕਰਕੇ ਮਾਇਆ ਪਦਾਰਥ ਲੈਣੇ, ਇਸ ਤਰ੍ਹਾਂ ਦੇ ਪਾਪ ਕਰ ਕਰਕੇ ਫਿਰ ਇਹ ਮੁਕਰ ਜਾਂਦਾ ਹੈ।
ਜਾਣਤ ਦੂਰ ਤੁਮੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਤਾਂ ਸਭ ਦੇ ਨੇੜੇ ਵਸ ਰਹੇ ਹੋ, ਪਰ ਇਹ ਮਨੁੱਖ ਤੁਹਾਨੂੰ ਦੂਰ ਜਾਣਦਾ ਹੈ। ਉਤ ਤੱਕ ਪਹਿਲਾਂ ਉਧਰ ਵੇਖਦਾ, ਫਿਰ ਉਸ ਤੋਂ ਬਾਅਦ ਉਧਰ ਹੋਰ ਦੂਜੇ ਪਾਸੇ ਵੇਖਦਾ, ਫਿਰ ਤੀਜੇ ਪਾਸੇ ਵੇਖਦਾ, ਆਵੇ ਲੋਭੀ ਫੇਰ। ਜਿੱਥੇ ਕੋਈ ਠੱਗੀ ਵੱਜਦੀ ਹੈ, ਠੱਗੀ ਮਾਰਦਾ, ਤੇ ਫਿਰ ਇਹ ਲੋਭੀ ਮਾਇਆ ਦਾ ਲਾਲਚੀ ਫਿਰ ਵਾਪਸ ਮੁੜ ਕੇ ਆਪਣੇ ਘਰ ਆਪਣੇ ਡੇਰੇ ਵਿੱਚ ਆ ਜਾਂਦਾ ਹੈ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨਾ ਚਿਰ ਤੱਕ ਮਨੁੱਖ ਦੇ ਮਨ ਦੇ ਵਿੱਚੋਂ ਭਰਮ ਨਹੀਂ ਟੁੱਟਦਾ, ਉਨਾ ਚਿਰ ਤੱਕ ਕੋਈ ਵੀ ਮੁਕਤ ਨਹੀਂ ਹੋ ਸਕਦਾ। ਮਾਧਵੇ ਕਿਆ ਕਹੀਏ ਪ੍ਰਮ ਐਸਾ, ਜੈਸਾ ਮੰਨਿਆ ਹੋਏ ਨਾ ਤੈਸਾ। ਲੋਕਾਂ ਨੂੰ ਤੇ ਇਹ ਕਹਿੰਦਾ ਮਾਇਆ ਝੂਠੀ ਹੈ ਤੇ ਆਪ ਮਾਇਆ ਨੂੰ ਜੱਫੇ ਮਾਰਦਾ, ਇਹ ਭਰਮ ਹੈ ਨਾ, ਕਹਿਣਾ ਕੁਛ ਹੋਰ ਤੇ ਕਰਨਾ ਕੁਛ ਹੋਰ। ਜਿੰਨਾ ਚਿਰ ਤੱਕ ਮਨ ਦਾ ਭਰਮ ਨਹੀਂ ਟੁੱਟਦਾ, ਉਨਾ ਚਿਰ ਤੱਕ ਕੋਈ ਵੀ ਮੁਕਤ ਨਹੀਂ ਹੋ ਸਕਦਾ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਉਤੇ ਉਹ ਸੁਆਮੀ ਮਾਲਕ ਵਾਹਿਗੁਰੂ ਦਿਆਲ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਸੰਤ ਭਗਤ ਜਨ ਸੋਈ। ਉਹੀ ਸੰਤ, ਉਹੀ ਭਗਤ, ਉਹੀ ਵਾਹਿਗੁਰੂ ਦਾ ਦਾਸ ਬਣਦਾ ਹੈ।
ਸਨਾਸਰੀ ਮਹੱਲਾ ਪੰਜਵਾਂ, ਨਾਮ ਗੁਰ ਦੀ ਉਹ ਹੈ ਆਪਣੇ, ਜਾ ਕੇ ਮਸਤਕ ਕਰਮਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੇ ਪੂਰਨ ਮਹਾਂਪੁਰਖ ਨੇ, ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੈ, ਜੋ ਸਵਾਸ ਗਿਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹੁਣ ਉਹਨਾਂ ਪਖੰਡੀਆਂ ਦੇ ਮੁਕਾਬਲੇ ਤੇ ਅਸਲੀ ਮਹਾਂਪੁਰਖਾਂ ਦੀ, ਅਸਲੀ ਵਾਹਿਗੁਰੂ ਦੇ ਦਾਸਾਂ ਦੀ ਅਵਸਥਾ ਬਿਆਨ ਕਰਦੇ ਹਨ। ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ ਜਨ ਕੀ, ਮਾਨਾ ਜੋ ਜੋ ਹੋਗ ਰਹਾਓ। ਜਨ ਕੋ ਨਾਮ ਵਡਾਈ ਸੋਭ, ਜਿਹੜਾ ਅਸਲੀ ਵਾਹਿਗੁਰੂ ਦਾ ਦਾਸ ਹੈ ਉਸਨੂੰ ਵਾਹਿਗੁਰੂ ਦਾ ਨਾਮ ਹੀ ਵਡਿਆਈ ਤੇ ਨਾਮ ਹੀ ਉਹਨੂੰ ਸੋਭਾ ਦਾ ਪ੍ਰਤੀਕ ਦਿਸਦਾ ਹੈ। ਗੁਰਮੁਖ ਨੂੰ ਨਾਮ ਦੇ ਨਾਲ ਇੰਨਾ ਪਿਆਰ ਹੁੰਦਾ ਹੈ ਅਤੇ ਨਾਮ ਤੇ ਇੰਨਾ ਭਰੋਸਾ ਹੁੰਦਾ ਹੈ, ਉਹ ਇਹ ਸਮਝਦਾ ਹੈ ਮੇਰੀ ਵਡਿਆਈ ਮੇਰੀ ਸੋਭਾ ਨਾਮ ਕਰਕੇ ਹੀ ਹੈ, ਇਸ ਲਈ ਉਹ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ। ਨਾਮੋ ਗਤ ਨਾਮੋ ਪਤ ਜਾਨਕੀ, ਤੇ ਵਾਹਿਗੁਰੂ ਦੇ ਜਨ ਦਾਸ ਦੀ ਜਿਹੜੀ ਗਤ ਮੁਕਤੀ ਦੀ ਅਵਸਥਾ ਹੈ ਉਹ ਵੀ ਨਾਮ ਦਾ ਸਦਕਾ ਹੀ ਹੁੰਦੀ ਹੈ, ਤੇ ਉਸ ਮਹਾਂਪੁਰਖ ਦੀ ਪਤ ਇੱਜ਼ਤ ਅਬਰੋ ਉਹ ਵੀ ਨਾਮ ਕਰਕੇ ਹੀ ਹੁੰਦੀ ਹੈ। ਇਹ ਅਸਲੀ ਮਹਾਂਪੁਰਖ ਦੀ ਅਵਸਥਾ ਹੈ, ਉਹ ਸਭ ਕੁਝ ਨਾਮ ਨੂੰ ਹੀ ਸਮਝਦਾ ਹੈ, ਨਾਮ ਨੂੰ ਹੀ ਵਡਿਆਈ, ਨਾਮ ਨੂੰ ਹੀ ਸੋਭਾ, ਨਾਮ ਨੂੰ ਹੀ ਮੁਕਤੀ, ਨਾਮ ਨੂੰ ਹੀ ਆਪਣੀ ਪਤ ਦਾ ਮੂਲ ਸਮਝਦਾ ਹੈ। ਮਾਨਾ ਜੋ ਜੋ ਹੋਗ, ਤੇ ਜੋ ਜੋ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਹੁੰਦੀ ਹੈ, ਜੋ ਰਜ਼ਾ ਹੁੰਦੀ ਹੈ ਤੇ ਉਹਨੂੰ ਭਲਾ ਕਰਕੇ ਮੰਨਦਾ ਹੈ, ਉਹਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰਦਾ ਹੈ, ਐਸੀ ਉਸ ਮਹਾਂਪੁਰਖ ਦੀ ਅਵਸਥਾ ਹੁੰਦੀ ਹੈ। ਨਾਮ ਗੁਰ ਦਿਓ ਹੈ ਆਪਣਾ ਜਾ ਕੇ ਮਸਤਕ ਕਰਮ, ਸਭ ਤੋਂ ਪਹਿਲਾਂ ਸਤਿਗੁਰੂ ਫਰਮਾਉਂਦੇ ਨੇ ਜਿਸ ਦੇ ਮੱਥੇ ਤੇ ਕੋਈ ਚੰਗਾ ਪਾਗ ਜਾਗਦਾ ਹੈ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ। ਨਾਮ ਗੁਰ ਦਿਓ ਹੈ ਆਪਣੇ, ਤੇ ਉਸਨੂੰ ਆਪਣੇ ਸਤਿਗੁਰੂ ਨੇ ਨਾਮ ਬਖਸ਼ਿਸ਼ ਕਰ ਦਿੱਤਾ, ਕਿਉਂਕਿ ਗੁਰਮਤਿ ਵਿੱਚ ਨਾਮ ਦੀ ਪ੍ਰਾਪਤੀ ਹੀ ਸਭ ਤੋਂ ਵੱਡੀ ਗੱਲ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ ਨੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਅਸਲੀ ਸਭ ਤੋਂ ਵੱਡੀ ਕਰਾਮਾਤ, ਸਭ ਤੋਂ ਵੱਡੀ ਬਖਸ਼ਿਸ਼ ਨਾਮ ਦੀ ਹੈ। ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਹੁੰਦਾ ਹੈ ਤੇ ਉਸਨੂੰ ਆਪਣੇ ਸਤਿਗੁਰੂ ਨੇ ਨਾਮ ਬਖਸ਼ਿਸ਼ ਕਰ ਦਿੱਤਾ। ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜੁਗਮੈ ਧਰਮਾ, ਫਿਰ ਉਹ ਗੁਰਮੁਖ ਵਿਅਕਤੀ ਹੋਰਾਂ ਨੂੰ ਵੀ ਅੱਗੇ ਨਾਮ ਦ੍ਰਿੜ ਕਰਵਾਉਂਦਾ ਹੈ ਤੇ ਹੋਰ ਦੂਸਰੀਆਂ ਸੰਗਤਾਂ ਨੂੰ ਵੀ ਨਾਮ ਜਪਾਉਂਦਾ ਹੈ। ਤਾਂ ਕਾ ਜੁਗਮੈ ਧਰਮਾ, ਉਹਦਾ ਇਸ ਕਲਯੁਗ ਦੇ ਵਿੱਚ ਇਹੀ ਧਰਮਾ ਧਰਮ ਕਰਮ ਬਣ ਜਾਂਦਾ, ਉਹਦੀ ਜ਼ਿੰਦਗੀ ਦਾ ਅਸੂਲ ਬਣ ਜਾਂਦਾ। ਆਪ ਜਪੈ ਅਵਰਹ ਨਾਮ ਜਪਾਵੈ, ਇਹ ਅਸਲੀ ਗੁਰਮੁਖ ਦੀ ਅਸਲੀ ਮਹਾਂਪੁਰਖ ਦੀ ਅਵਸਥਾ ਹੈ।
ਚਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ ਜਨ ਕੀ, ਮਾਨੈ ਜੋ ਜੋ ਹੋਗ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਦਾਸ ਨੂੰ ਨਾਮ ਹੀ ਵਡਿਆਈ ਤੇ ਨਾਮ ਹੀ ਸੋਭਾ ਦਾ ਮੂਲ ਜਾਪਦਾ ਹੈ। ਨਾਮੋ ਗਤ ਨਾਮੋ ਪਤ ਜਾਨਕੀ, ਉਸ ਵਾਹਿਗੁਰੂ ਦੇ ਦਾਸ ਦੀ ਪਤ ਵੀ ਤੇ ਗਤ ਕਲਿਆਣ ਵੀ ਵਾਹਿਗੁਰੂ ਦਾ ਨਾਮ ਹੀ ਉਸਨੂੰ ਜਾਪਦਾ ਹੈ। ਮਾਨਾ ਜੋ ਜੋ ਹੋਗ, ਤੇ ਜੋ ਜੋ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਤੇ ਉਹਨੂੰ ਵੀ ਉਹ ਸਤ ਕਰਕੇ ਮੰਨਦਾ ਹੈ।
ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਹਾ।
ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਦੇ ਪਾਲੈ ਪੱਲੇ ਵਿੱਚ, ਭਾਵ ਜਿਸ ਦੇ ਹਿਰਦੇ ਰੂਪ ਪੱਲੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਸੋਈ ਪੂਰਾ ਸਹਾ, ਬਈ ਉਹੀ ਪੂਰਾ ਸ਼ਾਹ ਹੈ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮ। ਅਸਲੀ ਸ਼ਾਹ, ਅਸਲੀ ਧਨੀ, ਅਸਲੀ ਅਮੀਰ, ਅਸਲੀ ਰਾਜਾ ਉਹ ਹੈ ਜਿਸ ਦੇ ਪੱਲੇ ਵਾਹਿਗੁਰੂ ਦਾ ਧਨ ਹੁੰਦਾ ਹੈ।
ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਵਿਅਕਤੀ ਨਾਮ ਵਿਵਹਾਰਾ, ਉਹ ਨਾਮ ਨੂੰ ਹੀ ਆਪਣਾ ਕਾਰ ਵਿਹਾਰ ਸਮਝਦਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਹੀ ਉਸਨੂੰ ਜੀਵਨ ਦਾ ਆਸਰਾ ਹੁੰਦਾ। ਨਾਮ ਪ੍ਰਾਪਤ ਲਾਹਾ ਤੇ ਨਾਮ ਦੁਆਰਾ ਹੀ ਅੱਗੇ ਉਹ ਅੱਗੇ ਸਿਮਰਨ ਦਾ, ਮੁਕਤੀ ਦਾ, ਆਤਮਕ ਆਨੰਦ ਦਾ ਲਾਹਾ ਵੀ ਪ੍ਰਾਪਤ ਕਰਦਾ ਹੈ।
ਸ੍ਰੀ ਮਹੱਲਾ ਪੰਜਵਾਂ। ਨੇਤਰ ਪੁਨੀਤ ਪਏ ਦਰਸ ਪੇਖੇ, ਮਾਥੈ ਪਰੋ ਰਵਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ। ਤੁਮ ਤੋ ਰਾਖਣ ਹਾਰ ਦਇਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ, ਰਹਾਓ ਹੇ ਵਾਹਿਗੁਰੂ ਜੀ, ਤੁਸੀਂ ਤੇ ਪਿਤਾ ਸਮਾਨ ਹੋ। ਤੁਮ ਤੋ ਰਾਖਣ ਹਾਰ ਦਇਆਲ, ਹੇ ਦਇਆ ਦੇ ਕਰ ਵਾਹਿਗੁਰੂ ਜੀ, ਤੁਸੀਂ ਤਾਂ ਤਮਾਮ ਜੀਵਾਂ ਨੂੰ ਤੇ ਨਾਲ ਸਾਨੂੰ ਵੀ ਹਰ ਦੁੱਖ ਤੋਂ, ਹਰ ਮੁਸੀਬਤ ਤੋਂ, ਹਰ ਕਸ਼ ਤੋਂ ਬਚਾਉਣ ਵਾਲੇ ਹੋ। ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ, ਹੇ ਵਾਹਿਗੁਰੂ ਜੀ, ਤੁਸੀਂ ਬੜੇ ਸੋਹਣੇ ਹੋ ਤੇ ਸੁਗੜ ਬੜੇ ਚਤਰ ਵੀ ਹੋ, ਬੇਅੰਤ ਗੁਣਾਂ ਦੇ ਭੰਡਾਰ ਹੋ ਤੇ ਸਾਡੇ ਪਿਤਾ ਵੀ ਹੋ, ਪ੍ਰਭੂ ਸਮਰੱਥ ਹੋ। ਹੋ ਪ੍ਰਭੂ ਕਿਰਪਾਲ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰਬਾਨ ਹੋਵੋ, ਤੁਸੀਂ ਕੀ ਚਾਹੁੰਦੇ ਹੋ? ਤਾਂ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਹੈ, ਦੋਨੋਂ ਪੰਕਤੀਆਂ ਇਕੱਠੀਆਂ ਪੜ੍ਹ ਦੋ, ਫਿਰ ਅਰਥ ਹੋਵੇਗਾ।
ਨੇਤਰ ਪੁਨੀਤ ਪਏ ਦਰਸ ਪੇਖੇ, ਮਾਥੈ ਪਰੋ ਰਵਾਲ। ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰੇ ਹਿਰਦੈ ਬਸੋ ਗੋਪਾਲ।
ਹੇ ਵਾਹਿਗੁਰੂ ਜੀ, ਹੋ ਪ੍ਰਭੂ ਕਿਰਪਾਲ, ਤੁਸੀਂ ਸਾਡੇ ਤੇ ਪ੍ਰਸੰਨ ਹੋ, ਕੀ ਚਾਹੁੰਦੇ ਹੋ? ਮੋਰੇ ਹਿਰਦੈ ਬਸੋ ਗੋਪਾਲ। ਹੇ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਵਸ ਜਾਓ। ਮੈਂ ਚਾਹੁੰਦਾ ਹਾਂ ਕਿਰਪਾ ਨਿਦ ਬਸੋ ਹਿਰਦੈ ਹਰਨੀਤ, ਤੁਸੀਂ ਹਮੇਸ਼ਾ ਲਈ ਮੇਰੇ ਹਿਰਦੇ ਵਿੱਚ ਵਸ ਜਾਓ। ਨੇਤਰ ਪੁਨੀਤ ਪਏ ਦਰਸ ਪੇਖੇ, ਸੱਚੇ ਪਾਤਸ਼ਾਹ ਜਦੋਂ ਆਪ ਜੀ ਦੇ ਨੇਤਰਾਂ ਦੇ ਨਾਲ ਦਰਸ਼ਨ ਕੀਤੇ, ਇਹਦੇ ਨਾਲ ਸਾਡੇ ਨੇਤਰ ਵੀ ਪਵਿੱਤਰ ਹੋ ਗਏ। ਮਾਥੈ ਪਰੋ ਰਵਾਲ, ਤੇ ਸਾਡੇ ਮੱਥੇ ਤੇ ਜਦੋਂ ਆਪ ਜੀ ਦੇ ਚਰਨਾਂ ਦੀ ਧੂੜ ਪਈ ਤੇ ਸਾਡਾ ਮੱਥਾ ਵੀ ਪਵਿੱਤਰ ਹੋ ਗਿਆ। ਰਸ ਰਸ ਗੁਣ ਗਾਵੋ ਠਾਕੁਰ ਕੇ, ਤੇ ਹੁਣ ਮੈਂ ਰਸ ਰਸ ਦਾ ਅਰਥ ਹੈ ਵੀ ਰਸ ਰਸ ਕੇ, ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਮੈਂ ਹੁਣ ਆਪ ਜੀ ਦੇ ਗੁਣ ਗਾ ਰਿਹਾ ਹਾਂ। ਇਸ ਲਈ ਮਹਾਰਾਜ ਕਿਰਪਾ ਕਰੋ, ਤੁਸੀਂ ਇਹ ਦਾਤ ਹਮੇਸ਼ਾ ਲਈ ਮੈਨੂੰ ਬਖਸ਼ਿਸ਼ ਕਰ ਦਿਓ। ਮੋਰਾ ਹਿਰਦੈ ਬਸੋ ਗੋਪਾਲ, ਬਸ ਤੁਸੀਂ ਮੇਰੇ ਹਿਰਦੇ ਵਿੱਚ ਵਸੇ ਰਵੋ, ਤੇ ਬਸ ਕਦੇ ਵੀ ਭੁੱਲੋ ਨਾ, ਹਰ ਵੇਲੇ ਮੇਰਾ ਧਿਆਨ ਤੁਹਾਡੇ ਚਰਨਾਂ ਦੇ ਵਿੱਚ ਲੱਗਿਆ ਰਵੇ। ਇਹ ਮੈਂ ਆਪ ਜੀ ਦੇ ਪਾਸੋਂ ਦਾਤ ਮੰਗਦਾ ਹਾਂ।
ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨਿਆਂ ਨੂੰ ਪਰਸਾਲ।
ਅੱਗੇ ਰਹਾਉ ਦੀਆਂ ਪੰਕਤੀਆਂ ਵੀ ਪੜੋ।
ਤੁਮ ਤੋ ਰਾਖਣ ਹਾਰ ਦਿਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ, ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਉਹ ਤਰਤੀਬ ਦੇ ਨਾਲ ਪੰਕਤੀਆਂ ਆਉਂਦੀਆਂ ਨੇ, ਉਹਨਾਂ ਦਾ ਦੁਬਾਰਾ ਅਰਥ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਤਰਤੀਬ ਨਾ ਭੰਗ ਹੋਵੇ। ਉਹ ਸਿਧਾਂਤ ਰਹਾਉ ਦੀਆਂ ਪੰਕਤੀਆਂ ਵਿੱਚ ਹੋਣ ਕਰਕੇ ਅਰਥ ਉਥੋਂ ਸ਼ੁਰੂ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਮ ਤੋ ਰਾਖਣ ਹਾਰ ਦਇਆਲ, ਹੇ ਦਇਆ ਦੇ ਕਰ ਵਾਹਿਗੁਰੂ ਜੀ, ਤੁਸੀਂ ਤਾਂ ਹਮੇਸ਼ਾ ਲਈ ਸਾਡੀ ਰੱਖਿਆ ਕਰਨ ਵਾਲੇ ਹੋ, ਸਾਡੇ ਰਖਵਾਲੇ ਹੋ। ਤੁਸੀਂ ਬੜੇ ਸੋਹਣੇ ਹੋ, ਬੜੇ ਚਤਰ ਵੀ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਦਿਆਲੂ ਕਿਰਪਾਲੂ ਪਿਤਾ ਸਮਾਨ ਹੋ ਤੇ ਸਮਰੱਥ ਵੀ ਹੋ। ਹੋ ਪ੍ਰਭੂ ਕਿਰਪਾਲ, ਤੇ ਮਹਾਰਾਜ ਸਾਡੇ ਤੇ ਮਿਹਰਬਾਨ ਹੋਵੋ, ਸਾਡੇ ਹਿਰਦੇ ਵਿੱਚ ਵਸ ਜਾਓ।
ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨਾਂ ਨੂੰ ਪਰਸਾਲ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਲ, ਅਰਥ ਵਾਸਤੇ ਤੁਮਰੇ ਅੱਗੇ ਜਾਵੇਗਾ। ਮਹਾ ਆਨੰਦ ਮੰਗਲ ਰੂਪ ਚਾਲ ਵਾਸਤੇ ਤੁਮਰੇ ਤੇ ਵਿਸਰਾਮ ਹੈ, ਪਰ ਅਰਥ ਵਾਸਤੇ ਤੁਮਰੇ ਅੱਗੇ ਲੱਗੇਗਾ। ਤੁਮਰੇ ਬਚਨ ਅਨੂਪਰਸਾਲ, ਹੇ ਵਾਹਿਗੁਰੂ ਜੀ, ਤੁਹਾਡੇ ਬਚਨ ਅਨੂਪ ਉਪਮਾ ਤੋਂ ਰਹਿਤ ਤੇ ਰਸਾਲ ਬਹੁਤ ਸੁੰਦਰ ਰਸ ਦਾ ਘਰ ਨੇ, ਸਾਡੇ ਲਈ ਮਹਾ ਆਨੰਦ ਤੇ ਮੰਗਲ ਰੂਪ ਨੇ ਜਿਹੜੇ ਆਪ ਜੀ ਦੇ ਬਚਨ ਨੇ। ਭਾਵ ਆ ਤੁਰਕੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਨੇ ਨਾ, ਇਹ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਣਾ ਵਾਹਿਗੁਰੂ। ਹੇ ਵਾਹਿਗੁਰੂ ਜੀ, ਇਹ ਤੁਹਾਡੇ ਜਿਹੜੇ ਗੁਰਬਾਣੀ ਦੇ ਬਚਨ ਨੇ, ਗੁਰਬਾਣੀ ਦੇ ਅਮੋਲਕ ਉਪਦੇਸ਼ ਨੇ, ਇਹ ਬੜੇ ਅਨੂਪ ਲਾ ਮਿਸਾਲ ਤੇ ਬੜੇ ਹੀ ਰਸਾਲ ਸੁੰਦਰ ਨੇ। ਸਾਡੇ ਲਈ ਇਹੀ ਮਹਾਂ ਆਨੰਦ ਤੇ ਮੰਗਲ ਖੁਸ਼ੀਆਂ ਦਾ ਰੂਪ ਹੋ ਕੇ ਸਾਨੂੰ ਪ੍ਰਤੀਤ ਹੋ ਰਹੇ ਹਨ।
ਹਿਰਦੈ ਚਰਨ ਸਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਵੀ ਜਿਹੜਾ ਸਤਿਗੁਰੂ ਦਾ ਸ਼ਬਦ ਹੈ ਇਹੀ ਅਸੀਂ ਆਪਣੇ ਹਿਰਦੇ ਵਿੱਚ ਚਰਨ ਵਸਾਏ ਨੇ। ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਸਰੂਪ ਨੇ, ਇਹਨਾਂ ਦੇ ਚਰਨ ਗੁਰੂ ਕਾ ਸ਼ਬਦ ਹੀ ਹੈ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਸਤਿਗੁਰੂ ਦਾ ਸ਼ਬਦ ਹੀ ਸਾਡੇ ਹਿਰਦੇ ਵਿੱਚ ਚਰਨ ਵਸੇ ਹਨ। ਅਥਵਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਸਾਡੇ ਹਿਰਦੇ ਵਿੱਚ ਗੁਰੂ ਦੇ ਚਰਨ ਤੇ ਗੁਰੂ ਦਾ ਸ਼ਬਦ ਵਸ ਰਿਹਾ ਹੈ। ਨਾਨਕ ਬੰਦੇ ਉਪਾਲ ਤੇ ਅਸੀਂ ਇਹਨਾਂ ਨੂੰ ਆਪਣੇ ਪੱਲੇ ਬੰਨਿਆ ਹੋਇਆ, ਭਾਵ ਆਪਣੇ ਬੁੱਧੀ ਰੂਪੀ ਪੱਲੇ ਦੇ ਵਿੱਚ ਨਿਸ਼ਚੇ ਦੀ ਗੰਢ ਦੇ ਕੇ ਐਨ ਚੰਗੀ ਤਰ੍ਹਾਂ ਇਹ ਗੁਰੂ ਸ਼ਬਦ ਨੂੰ ਤੇ ਗੁਰੂ ਦੇ ਚਰਨਾਂ ਨੂੰ ਬੰਨਿਆ ਹੋਇਆ ਹੈ।
ਧਨਾਸਰੀ ਮਹੱਲਾ ਪੰਜਵਾਂ, ਆਪਣੀ ਉਕਤ ਖਲਾਵੈ ਭੋਜਨ ਆਪਣੀ ਉਕਤ ਖੇਲਾਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅਗਲੇ ਸ਼ਬਦ ਵਿੱਚ, ਪਹਿਲੇ ਸ਼ਬਦ ਵਿੱਚ ਕੇਵਲ ਵਾਹਿਗੁਰੂ ਪਰਮੇਸ਼ਰ ਨੂੰ ਪਿਤਾ ਆਖਿਆ ਸੀ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ। ਹੁਣ ਅਗਲੇ ਸ਼ਬਦ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਨੂੰ ਪਿਤਾ ਤੇ ਮਾਤਾ ਵੀ ਨਾਲ ਅੱਗੇ ਬਿਆਨ ਕਰਦੇ ਹਨ। ਹਮਰੇ ਪਿਤਾ ਗੋਪਾਲ ਦਿਆਲ, ਸਾਡੇ ਪਿਤਾ ਸਾਡੇ ਫਾਦਰ ਗੋਪਾਲ ਪ੍ਰਿਥਵੀ ਦੇ ਪਾਲਕ ਦਇਆ ਦੇ ਕਰ ਵਾਹਿਗੁਰੂ ਜੀ ਨੇ। ਜਿਉਂ ਰਾਖਿਆ ਮਹਿਤਾਰੀ ਬਾਰਕੋ ਤੈਸੇ ਹੀ ਪ੍ਰਭਪਾਲ, ਜਿਵੇਂ ਮਹਿਤਾਰੀ ਦਾ ਅਰਥ ਮਾਤਾ, ਜਿਵੇਂ ਮਾਤਾ ਆਪਣੇ ਬਾਲਕ ਦੀ ਆਪਣੇ ਪੁੱਤਰ ਦੀ ਰੱਖਿਆ ਕਰਦੀ ਹੈ, ਹਰ ਤਰ੍ਹਾਂ ਦੇ ਨਾਲ ਸਾਰ ਸੰਭਾਲ ਕਰਦੀ ਹੈ, ਤੈਸੇ ਹੀ ਪ੍ਰਭਪਾਲ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਸਾਡੀ ਪਾਲਣਾ ਕਰਦੇ ਨੇ। ਭਾਵ ਜਿੱਥੇ ਅਕਾਲ ਪੁਰਖ ਵਾਹਿਗੁਰੂ ਸਾਡਾ ਪਿਤਾ ਹੈ, ਉਥੇ ਮਾਤਾ ਵਾਲੇ ਫਰਜ਼ ਵੀ ਉਹੀ ਪੂਰੇ ਕਰਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਹੋਰ ਥਾਂ ਤੇ ਇਹ ਵੀ ਬਚਨ ਲਿਖੇ ਨੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਸਾਡਾ ਮਾਤਾ ਵੀ ਤੇ ਸਾਡਾ ਪਿਤਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ, ਉਹ ਵਾਹਿਗੁਰੂ ਕਿਵੇਂ ਮਾਤਾ ਵਾਂਗੂ ਸਾਨੂੰ ਸੰਭਾਲਦਾ ਹੈ। ਜਿਵੇਂ ਕੋਈ ਬੱਚਾ ਛੋਟਾ ਹੋਵੇ ਤੇ ਮਾਤਾ ਉਕਤ ਦਾ ਅਰਥ ਹੈ ਆਪਣੀ ਯੁਕਤੀ ਨਾਲ, ਆਪਣੀ ਉਕਤ ਖਿਲਾਵੇ ਭੋਜਨ ਆਪਣੀ ਯੁਕਤੀ ਨਾਲ ਆਪਣੇ ਪੁੱਤਰ ਨੂੰ ਭੋਜਨ ਛਕਾਉਂਦੀ ਹੈ। ਜਿਹੜਾ ਬੱਚਾ ਲਾਈ ਕਰਦਾ ਹੈ, ਮਾਤਾ ਆਪਣੇ ਪੁੱਤਰ ਨੂੰ ਆਪਣੇ ਬੱਚੇ ਨੂੰ ਭੋਜਨ ਖਵਾਉਂਦੀ ਹੈ ਤੇ ਕਈ ਵਾਰੀ ਬੱਚੇ ਛਕਦੇ ਨਹੀਂ, ਫਿਰ ਵਡਿਆ ਕੇ ਤੇ ਕਈ ਵਾਰੀ ਬੱਚੇ ਖੇਡਦੇ ਨੇ, ਉਹਨਾਂ ਦੇ ਮਗਰ ਜਾ ਕੇ ਮੂੰਹ ਦੇ ਵਿੱਚ ਗ੍ਰਾਹੀਆਂ ਪਾਉਂਦੀ ਹੈ। ਇਹ ਮਾਤਾ ਦਾ ਆਪਣਾ ਹੀ ਢੰਗ ਹੁੰਦਾ। ਆਪਣੀ ਉਕਤ ਖਿਲਾਵੇ ਭੋਜਨ, ਜਿਵੇਂ ਮਾਤਾ ਪਿਤਾ ਆਪਣੀ ਉਕਤ ਯੁਕਤੀ ਨਾਲ ਬੱਚੇ ਨੂੰ ਭੋਜਨ ਖਵਾਉਂਦੇ ਨੇ ਤੇ ਆਪਣੀ ਉਕਤ ਯੁਕਤੀ ਨਾਲ ਹੀ ਬੱਚੇ ਨੂੰ ਖਿਲਾਵੇ ਖਿਡਾਉਂਦੇ ਵੀ ਨੇ। ਮਾਤਾ ਪਿਤਾ ਬੱਚੇ ਨੂੰ ਭੋਜਨ ਵੀ ਛਕਾਉਂਦੇ ਹੈ ਤੇ ਨਾਲ ਉਸਨੂੰ ਖਿਡਾਉਂਦੇ ਵੀ ਨੇ। ਬੱਚਿਆਂ ਨੂੰ ਖਿਡਾਉਣਾ ਵੀ ਪੈਂਦਾ, ਬੱਚਿਆਂ ਦਾ ਦਿਲ ਪਰਚਾਵਾ ਵੀ ਕਰਨਾ ਪੈਂਦਾ। ਜਿਵੇਂ ਮਾਤਾ ਪਿਤਾ ਆਪਣੇ ਪੁੱਤਰ ਨੂੰ ਬੜੀ ਯੁਕਤੀ ਨਾਲ ਭੋਜਨ ਖਵਾਉਂਦੇ ਨੇ ਤੇ ਬੜੀ ਯੁਕਤੀ ਨਾਲ ਹੀ ਉਸਨੂੰ ਖੇਡ ਖਿਡਾਉਂਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਨਾਮ ਦਾ ਭੋਜਨ ਖਵਾਉਂਦਾ ਹੈ ਤੇ ਆਪਣੇ ਢੰਗ ਦੇ ਨਾਲ ਹੀ ਖਿਲਾਵੇ ਉਹਨਾਂ ਨੂੰ। ਜਿਹੜੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਪ੍ਰੇਮ ਦੀ ਖੇਡ ਵੀ ਆਪ ਹੀ ਖਿਡਾਉਂਦਾ ਹੈ।